ਭਗਤ ਨਾਮਦੇਵ ਜੀ ਦੇ ਰੱਬੀ ਸ਼ਬਦ ਕਿਵੇਂ ਆ ਗਏ? ਸਿਰਫ ਇੱਕ ਨੁਕਤਾ ਇੱਥੇ ਵੇ ਕਿ ਪਹਿਲੀ ਗੱਲ ਤਾਂ ਗੁਰੂ ਨਾਨਕ ਸਾਹਿਬ ਜਿੱਥੇ ਗਏ ਨੇ, ਨਵੀਨ ਇਤਿਹਾਸਕਾਰਾਂ ਨੇ ਮੰਨਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਸਾਹਿਬਾਨਾਂ ਦੇ ਅਨੁਯਾਈ ਉਹਨਾਂ ਦੀਆਂ ਗੱਦੀਆਂ 'ਤੇ ਬੈਠੇ ਹੋਏ ਜਿਹੜੇ ਸੱਜਣ ਨੇ ਉਹਨਾਂ ਨੂੰ ਮਿਲੇ, ਉਹਨਾਂ ਨਾਲ ਸ਼ਬਦ ਦੀ ਵਿਚਾਰ ਹੋਈ, ਗੋਸ਼ਟੀ ਹੋਈ, ਪਰ ਉਹਨਾਂ ਕੋਲੋਂ ਭਗਤ ਸਾਹਿਬਾਨਾਂ ਦੇ ਅੰਮ੍ਰਿਤ ਬੋਲ ਵੀ ਇਕੱਤਰ ਕੀਤੇ। ਥੋੜ੍ਹਾ ਜਿਹਾ ਇਹਨੂੰ ਸਮਝਣ ਲਈ ਅਸੀਂ ਬਾਣੀ ਵਿੱਚ ਆਉਣਾ ਅਤੇ ਇਹ ਨੁਕਤੇ ਬਾਣੀ ਪੜ੍ਹਨ ਵਾਲਿਆਂ ਨੂੰ ਸਮਝ ਪੈਣਗੇ। ਉਹ ਬਾਣੀ ਭਗਤ ਸਾਹਿਬਾਨਾਂ ਦੀ ਹਜ਼ੂਰ ਦੇ ਕੋਲ ਇਸ ਤਰ੍ਹਾਂ ਆਈ, ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਵੀ ਕੀਤਾ, ਆਸਾਂ ਹੱਥ ਕਿਤਾਬ ਕਛ। ਜਿਹੜੀ ਕਿਤਾਬ ਕਛ ਕਿਹਾ ਹੈ ਨਾ, ਉਹ ਕਿਤਾਬ ਕਿਹੜੀ ਸੀ, ਉਹ ਪੋਥੀ ਕਿਹੜੀ ਹੈ? ਅਸਲ ਵਿੱਚ ਉਹ ਪੋਥੀ ਉਹ ਹੈ ਜਿਹਦੇ ਵਿੱਚ ਹਜ਼ੂਰ ਦੇ ਅਮੋਲਕ ਬਚਨ, ਭਗਤ ਸਾਹਿਬਾਨਾਂ ਦੇ ਬੋਲ, ਅਤੇ ਦੂਸਰਾ ਬਚਨ ਅਸੀਂ ਇੱਕ ਹੋਰ ਪੜ੍ਹਦੇ ਹਾਂ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ। ਉਹ ਜਿਹੜਾ ਫੋਲ ਕਿਤਾਬ ਕੱਚ ਕਿਤਾਬ ਉਹ ਪੋਥੀ ਵੱਲ ਇਸ਼ਾਰਾ ਹੈ। ਹਜ਼ੂਰ ਨੇ ਉਹ ਸ਼ਬਦ ਆਪ ਇਕੱਤਰ ਕੀਤੇ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ। ਇਸ ਵਿਚਾਰਧਾਰਾ ਦੇ ਨਵੀਨ ਕਰਤਾ ਪ੍ਰੋਫੈਸਰ ਸਾਹਿਬ ਸਿੰਘ ਨੇ, ਦੇਖੋ ਮੰਨਣਾ ਪਏਗਾ, ਉਹਨਾਂ ਨੇ ਆਪਣਾ ਜੋ ਵਿਚਾਰ ਬਾਣੀ ਵਿੱਚੋਂ ਦਿੱਤਾ, ਹੁਣ ਬਾਬੇ ਫਰੀਦ ਦੇ ਸ਼ਬਦ ਨੇ ਉਹਨਾਂ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ। ਜੇ ਬਾਬੇ ਫਰੀਦ ਦੇ ਸ਼ਬਦ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਇਹਦਾ ਮਤਲਬ ਕਿ ਬਾਬੇ ਫਰੀਦ ਜੀ ਦੇ ਪਵਿੱਤਰ ਬਚਨ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਮੌਜੂਦ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ ਬਾਬਾ ਫਰੀਦ ਸਾਹਿਬ ਨੇ ਫਰਮਾਇਆ ਕਿ ਪਹਿਲਾ ਪਹਿਰੈ ਫੁੱਲ ਫੁੱਲੜਾ, ਫਲ ਪੀ ਪੱਛਾ ਰਾਤ। ਮੈਂ ਅਰਥਾਂ 'ਚ ਨਹੀਂ ਜਾਣਾ ਜ਼ਿਆਦਾ ਡਿਟੇਲ ਨਾਲ, ਸਿਰਫ ਪ੍ਰਮਾਣ ਦੇਈ ਜਾਵਾਂਗਾ ਕਿ ਕਿਹੜੇ ਕਿਹੜੇ ਗੁਰੂ ਸਾਹਿਬਾਨ ਦੇ ਕੋਲ ਭਗਤਾਂ ਦੇ ਬੋਲ ਪਏ ਨੇ। ਬਾਬਾ ਜੀ ਨੇ ਕਿਹਾ ਪਹਿਲਾ ਪਹਿਰੈ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਖਨ ਸੇ ਸਾਈਂ ਕੰਨੋਂ ਦਾਤ। ਰਾਤ ਦਾ ਪਹਿਲਾ ਪੈਰ ਇਬਾਦਤ ਇਸ ਤਰ੍ਹਾਂ ਕਿ ਜਿਵੇਂ ਖਿੜੇ ਕੋਈ ਫੁੱਲ ਅਤੇ ਪਿੱਛਲ ਪੈਰ ਉਹ ਫੁੱਲ ਫਲ ਬਣ ਜਾਂਦੇ ਨੇ, ਅਤੇ ਜਿਹੜਾ ਇਬਾਦਤ ਕਰੇਗਾ ਇਹਨਾਂ ਫਲਾਂ ਨੂੰ ਉਹ ਪ੍ਰਾਪਤ ਕਰੇਗਾ ਜੋ ਅੰਮ੍ਰਿਤ ਵੇਲੇ ਜਾਗੇਗਾ। ਅੱਗੇ ਹਜ਼ੂਰ ਨੇ ਜਦੋਂ ਕਿਹਾ ਜੋ ਜਗਨ ਲਖਨ ਸੇ ਸਾਈਂ ਕੰਨੋਂ ਦਾਤ, ਕੰਨੋਂ ਦਾਤ ਸਾਈਂ ਤੋਂ ਦਾਤ ਉਹਨਾਂ ਨੂੰ ਜਿਹੜੇ ਜਾਗਦੇ। ਅੱਗੇ ਹੁੰਦਾ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਇਹ ਜੇ ਗੁਰੂ ਨਾਨਕ ਸਾਹਿਬ ਵਿਆਖਿਆ ਕਰ ਰਹੇ ਨੇ, ਇਹਦਾ ਮਤਲਬ ਕਿ ਬਾਬੇ ਨਾਨਕ ਦੇ ਕੋਲ ਬਾਬੇ ਫਰੀਦ ਦਾ ਸਲੋਕ ਮੌਜੂਦ ਹੈ, ਉਸੇ ਸਲੋਕ ਦੀ ਵਿਆਖਿਆ ਹਜ਼ੂਰ ਪੈ ਕਰਦੇ ਨੇ। ਦੂਸਰਾ ਬਚਨ ਬਾਬੇ ਨਾਨਕ ਉਹਨਾਂ ਦਾ ਸੂਈ ਰਾਗ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਅਤੇ ਬਾਬਾ ਫਰੀਦ ਜੀ। ਬਾਬਾ ਫਰੀਦ ਕਹਿ ਰਹੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਅਤੇ ਗੁਰੂ ਨਾਨਕ ਸਾਹਿਬ ਇਸੇ ਹੀ ਰਾਗ ਵਿੱਚ ਇਸ ਸ਼ਬਦ ਦਾ ਉੱਤਰ ਦੇ ਰਹੇ ਨੇ ਕਿ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸਹੇਲਾ, ਤੇਰਾ ਏਕੋ ਨਾਮ ਮੰਜੀਠੜਾ ਰੱਤਾ, ਮੇਰਾ ਚੋਲਾ ਸਾਧ ਰੰਗ ਢੋਲਾ। ਦੋਨਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਪੜ੍ਹੀਏ ਤੇ ਸਪਸ਼ਟ ਹੋ ਜਾਂਦਾ ਕਿ ਬਾਬੇ ਫਰੀਦ ਜੀ ਦੀ ਰਚਨਾ ਗੁਰੂ ਨਾਨਕ ਸਾਹਿਬ ਦੇ ਕੋਲ ਮੌਜੂਦ ਹੈ ਤੇ ਗੁਰੂ ਨਾਨਕ ਸਾਹਿਬ ਬਾਬੇ ਫਰੀਦ ਦੇ ਸ਼ਲੋਕ ਦੀ ਵਿਆਖਿਆ ਕਰ ਰਹੇ ਨੇ। ਸਿਰਫ ਇੱਕ ਟਿਊਕ ਮਾਤਰ ਦੋ ਪ੍ਰਮਾਣ ਨੇ। ਤੀਸਰੇ ਗੁਰਦੇਵ ਦੇ ਬਚਨਾਂ ਵੱਲ ਆਈਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਕਈ ਸ਼ਲੋਕਾਂ ਦੇ ਵਿੱਚ ਆਪ ਵਿਆਖਿਆ ਕੀਤੀ ਹੈ। ਜਿਵੇਂ ਕਬੀਰ ਸਾਹਿਬ ਦਾ ਸ਼ਲੋਕ ਆਉਂਦਾ, ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੋਹਰ ਨਾ ਮਰਨਾ ਹੋਏ, ਕਬੀਰ ਸਾਹਿਬ ਦਾ ਸ਼ਲੋਕ। ਅੱਗੇ ਆਉਂਦਾ ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਾਂਗੇ, ਇਸ ਸ਼ਲੋਕ ਦੀ ਵਿਆਖਿਆ ਐਸੀ ਮਰਨੀ ਕੀ ਹੈ। ਮੈਂ ਫਿਰ ਅਰਜ਼ ਕਰਾਂ, ਇਹ ਪ੍ਰਮਾਣ ਇਸ ਕਰਕੇ ਨੇ ਕਿ ਗੁਰੂ ਸਾਹਿਬਾਨਾਂ ਦੇ ਕੋਲ ਭਗਤਾਂ ਦੇ ਬਚਨ ਮੌਜੂਦ ਨੇ। ਹਜ਼ੂਰ ਕਹਿ ਰਹੇ ਨੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਕਬੀਰ ਸਾਹਿਬ ਦਾ ਸ਼ਲੋਕ ਉਹਦੀ ਵਿਆਖਿਆ ਗੁਰੂ ਅਮਰਦਾਸ ਕਰ ਰਹੇ। ਕਬੀਰ ਸਾਹਿਬ ਨੇ ਕਿਹਾ ਉਹਨਾਂ ਦਾ ਪਵਿੱਤਰ ਬਚਨ ਉਹਨਾਂ ਫੁਰਮਾਇਆ ਕਿ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪਿਸਾਏ ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ ਕਿ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਪੀ ਕੇ ਬਰੀਕ ਕਰ ਲਿਆ ਇੰਨੀ ਘਾਲਣਾ ਘਾਲੀ ਪਰ ਮਾਲਕਾ ਤੂੰ ਤਾਂ ਚਰਨਾਂ ਨਾਲ ਲਾਇਆ ਹੀ ਨਹੀਂ। ਅੱਗੇ ਇਸ ਦਾ ਉੱਤਰ ਦਿੱਤਾ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਘੱਸੇ ਆਪੇ ਹੀ ਲਾਏ ਲੈ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹਦਾ ਮਤਲਬ ਕਿ ਕਬੀਰ ਸਾਹਿਬ ਦੇ ਪਵਿੱਤਰ ਸ਼ਲੋਕ ਅੰਮ੍ਰਿਤ ਬਾਣੀ ਗੁਰੂ ਅਮਰਦਾਸ ਸਤਿਗੁਰੂ ਦੇ ਸਾਹਮਣੇ ਮੌਜੂਦ ਹੈ। ਗ੍ਰੰਥ ਤਾਂ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤਾ ਆਦਿ ਗੁਰੂ ਗ੍ਰੰਥ ਸਾਹਿਬ ਜੀ। ਦੇਖੋ ਬਾਬੇ ਫਰੀਦ ਦੇ ਤੇ ਗੁਰੂ ਅਮਰਦਾਸ ਦੇ ਸ਼ਬਦ, ਫਰੀਦ ਜੀ ਦੇ ਸ਼ਲੋਕਾਂ ਦੀ ਵਿਆਖਿਆ ਗੁਰੂ ਅਮਰਦਾਸ ਕਰ ਰਹੇ ਨੇ। ਬਾਬੇ ਫਰੀਦ ਜੀ ਨੇ ਫੁਰਮਾਇਆ, ਉਹਨਾਂ ਦੇ ਪਵਿੱਤਰ ਬਚਨ ਨੇ, ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੇ ਕੋਏ। ਜਿਨ੍ਹਾਂ ਨੇ ਜਵਾਨੀ ਦੇ ਵੇਲੇ ਕਾਲੇ ਕੇਸ ਵੇਲੇ ਰੱਬ ਨੂੰ ਪ੍ਰਭੂ ਨੂੰ ਨਹੀਂ ਜਪਿਆ ਬੁਢੇਪੇ ਵਿੱਚ ਕੀ ਜਪਣਗੇ। ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੇ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਪਰ ਬਾਬੇ ਅਮਰਦਾਸ ਇਹਦੇ 'ਤੇ ਤਰਕ ਨਹੀਂ ਕੀਤਾ, ਕਟਾਕਸ਼ ਨਹੀਂ ਕੀਤਾ। ਹਾਂ ਇਹਦੀ ਵਿਆਖਿਆ ਉਹਨਾਂ ਜ਼ਰੂਰ ਕੀਤੀ, ਕਿਉਂਕਿ ਬਾਬਾ ਅਮਰਦਾਸ ਬੁਢੇਪੇ ਵਿੱਚ ਬਜ਼ੁਰਗੀ ਵਿੱਚ ਗਾਗਰ ਚੁੱਕੀ, 12 ਸਾਲ ਗਾਗਰ ਢੋਣ ਤੋਂ ਬਾਅਦ ਗੁਰਤਾ ਗੱਦੀ 'ਤੇ ਬਿਰਾਜਮਨ ਹੋਏ, 22 ਸਾਲ ਗੁਰਤਾ ਗੱਦੀ 'ਤੇ ਉਹਨਾਂ ਅਗਵਾਈ ਕੀਤੀ। ਉਹਨਾਂ ਕਿਹਾ ਮਹੱਲਾ ਤੀਜਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ। ਜੇ ਜਵਾਨੀ ਚਲੀ ਗਈ ਤੇ ਬੁਢੇਪਾ ਨਾ ਗਵਾਈ, ਕਿਉਂਕਿ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਸ ਤੋਂ ਅੱਗੇ ਥੋੜਾ ਜਿਹਾ ਉਹ ਵਿਆਖਿਆ ਕਰ ਰਹੇ ਨੇ। ਬਾਬੇ ਫਰੀਦ ਜੀ ਨੇ ਕਿਹਾ ਫੁਰਮਾਇਆ ਕਿ ਜਿਹੜੇ ਲੋਕ ਰੱਬ ਦੇ ਰੰਗ ਵਿੱਚ ਰੱਤੇ ਨੇ, ਉਹਨਾਂ ਨੂੰ ਚੀਰੀਏ ਤੇ ਉਹਨਾਂ ਦੇ ਸਰੀਰ ਵਿੱਚੋਂ ਖੂਨ ਨਹੀਂ ਨਿਕਲਦਾ। ਬਚਨ ਕਹਿ ਰੱਤੀ ਰੱਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ ਤਿੱਤ ਤਨ ਰੱਤ ਨਾ ਹੋਏ। ਰੱਤੀ ਦਰ ਥੋੜ੍ਹੀ ਜਿੰਨੀ, ਜਿਹੜੇ ਪਰਮਾਤਮਾ ਵਿੱਚ ਖੁਦਾ ਵਿੱਚ ਰੱਬ ਵਿੱਚ ਰੰਗੇ ਨੇ, ਉਹਨਾਂ ਦੇ ਤਨ ਨੂੰ ਕੋਈ ਚੀਰੇ ਤੇ ਉਸ ਵਿੱਚੋਂ ਖੂਨ ਨਹੀਂ ਨਿਕਲੇਗਾ। ਉਹ ਖੂਨ ਹੈ ਹੀ ਨੇ, ਪਰ ਅੱਜ ਦੇ ਪੜ੍ਹੇ ਲਿਖੇ ਸੱਜਣ ਨੇ ਇਹ ਜ਼ਰੂਰ ਕਟਾਕਸ਼ ਕਰਨਾ ਸੀ ਕਿ ਸਾਇੰਸ ਕਹਿ ਰਹੀ ਹੈ ਕਿ ਖੂਨ ਤੋਂ ਬਿਨਾਂ ਸਰੀਰ ਨਹੀਂ ਹੁੰਦਾ, ਪਰ ਬਾਬਾ ਫਰੀਦ ਕਹਿ ਰਿਹਾ ਜਿਹੜੇ ਰੱਬ ਦੇ ਰੰਗ 'ਚ ਰੱਤੇ ਨੇ ਉਹਨਾਂ ਅੰਦਰ ਖੂਨ ਹੈ ਹੀ ਨਹੀਂ। ਅੱਗੇ ਮਹਾਰਾਜ ਜੀ ਨੇ ਇਸ ਸ਼ਲੋਕ ਦੀ ਵਿਆਖਿਆ ਕੀਤੀ ਕਿਹੜਾ ਖੂਨ ਨਹੀਂ। ਮਹੱਲਾ ਤੀਜਾ, ਕਹਿਣ ਲੱਗੇ ਇਹ ਤਨ ਸਭੋ ਰੱਤ ਕਹਿ, ਰੱਤ ਬਿਨ ਤਨ ਨਾ ਹੋਏ। ਤਨ ਰੱਤ ਨਾਲ ਬਣਿਆ, ਰੱਤ ਇਹਦੇ ਵਿੱਚ ਕਹਿ, ਪਰ ਮਹਾਰਾਜ ਫਰੀਦ ਤੇ ਕਹਿ ਰਹੇ ਨੇ ਕਿ ਰੱਤੀ ਰੱਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ ਤੇ ਤਨ ਰੱਤ ਨਾ ਹੋਏ। ਤੇ ਗੁਰੂ ਅਮਰਦਾਸ ਕਹਿਣ ਲੱਗੇ ਭਾਈ ਇਸ ਸ਼ਲੋਕ ਦੀ ਰਮਜ਼ ਨੂੰ ਸਮਝੋ, ਇਹ ਤਨ ਸਭੋ ਰੱਤ ਕਹਿ, ਰੱਤ ਬਿਨ ਤਨ ਨਾ ਹੋਏ, ਜੋ ਸ਼ਹਿ ਰੱਤੇ ਆਪਣੇ ਤਿੱਤ ਤਨ, ਲੋਭ ਰੱਤ ਨਾ ਹੋਏ। ਖੂਨ ਤਾਂ ਉਹਨਾਂ ਵਿੱਚ ਖੈ, ਪਰ ਉਹਨਾਂ ਦੇ ਖੂਨ ਦੇ ਜਿਹੜੇ ਕੰਨ ਨੇ ਉਹ ਲਾਲਚ ਵਾਲੇ ਨਹੀਂ। ਇਹਦਾ ਮਤਲਬ ਇਹਨਾਂ ਸ਼ਲੋਕਾਂ ਦੀ ਵਿਆਖਿਆ ਕੀਤੀ, ਇਹ ਬੇਅੰਤ ਸ਼ਬਦ ਹੋਰ ਮਿਲਣਗੇ। ਜਿਵੇਂ ਬਾਬੇ ਨਾਮਦੇਵ ਜੀ ਨੇ ਕਿਹਾ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਗੁਰੂ ਅਮਰਦਾਸ ਨੇ ਕਿਹਾ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ। ਸਿਰਫ ਮੈਂ ਟਿਊਕ ਮਾਤਰੇ ਨੇ ਕੋਈ ਵਿਦਵਤਾ ਜ਼ਾਹਰ ਕਰ ਲਈ ਆਰੰਭ ਵਿੱਚ। ਇਹ ਭਗਤ ਬਾਣੀ, ਇਹ ਅਮੋਲਕ ਬੋਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਕੋਲ ਮੌਜੂਦ ਨੇ। ਆਓ ਥੋੜ੍ਹਾ ਜਿਹਾ ਬੇਨਤੀ ਕਰਦੇ ਹਾਂ ਕਿ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਜਪਜੀ ਸਾਹਿਬ ਦੀ ਬਾਣੀ ਤਾਂ ਉਚਾਰਨ ਕੀਤੀ ਹੋਈ, ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਦੇ ਵਿੱਚ ਆਪਣੀ ਮੁਬਾਰਕ ਰਸਨਾ ਤੋਂ ਧੁਰ ਕੀ ਬਾਣੀ ਉਚਾਰਨ ਕੀਤੀ। 19 ਰਾਗ, ਸ਼ਲੋਕ 12 ਤੇ ਵਧੀਕ, ਤੇ ਸ਼ਲੋਕ ਸੰਸਕ੍ਰਿਤੀ ਵੀ ਜਿਹੜੇ ਨੇ ਉਹਨਾਂ ਤੋਂ ਉਹ ਰਾਗ ਮੁਕਤ ਨੇ। 19 ਰਾਗਾਂ ਵਿੱਚ ਬਾਬੇ ਨਾਨਕ ਦੇ ਅੰਦਰ ਬਾਣੀ ਆਈ। ਹਜ਼ੂਰ ਕਰਤਾਰਪੁਰ ਬਾਣੀ ਬਹੁਤ ਉਚਾਰਨ ਕੀਤੀ। ਇਤਿਹਾਸ ਨੇ ਮੰਨਿਆ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠਕੀਆਂ ਅਵਤਾਰਾ। ਬਾਣੀ ਮੁੱਖੋਂ ਉਚਾਰੀ ਹੈ, ਗੁਰੂ ਸਾਹਿਬ ਬਾਣੀ ਉਚਾਰਦੇ ਨੇ ਕਰਤਾਰਪੁਰ। ਖੋਏ ਰੁਸ਼ਨਾਈ ਮਿਟੇ ਅੰਧਿਆਰਾ, ਬਾਣੀ ਉਚਾਰਦੇ ਨੇ ਅੰਦਰ ਦਾ ਹਨੇਰਾ ਖਤਮ ਹੁੰਦਾ,